ਉਹ ਦੱਸਣਾ ਕਰਕੇ ਤੇਰੀ ਕਿਹੜੀ ਸਾਨਾ ਹੈ,
ਕਿਸ ਪ੍ਰਕਾਰ ਕੀ ਤੂੰ ਸਿਕਦਾਰੀ,
ਜਿਸ ਪ੍ਰਕਾਰ ਤੇਰੀ ਇਨ੍ਹਾਂ ਸੈਨਾ ਦੇ ਉੱਪਰ ਸਰਦਾਰੀ ਚੱਲਦੀ ਹੈ, ਰਾਜ ਸੱਤਾ ਚੱਲਦੀ ਹੈ, ਉਹ ਕਹਿਣੀ ਕਰ ਸਾਨੂੰ।
ਸੁਣ ਕਲਯੁਗ ਪੁਨ ਗਿਰਾ ਉਚਾਰੀ,
ਸੁਣ ਕਰਕੇ ਕਲਯੁਗ ਨੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਇਵੇਂ ਬਚਨ ਕਹੇ ਹਨ।
ਪੂਰ ਸੂਰ ਸਭ ਕੇ ਰਿਆਗਾਰੀ,
ਕਹਿਣ ਲੱਗਾ ਮਹਾਰਾਜ ਜਿਹੜਾ ਝੂਠ ਹੈ ਨਾ, ਕੂੜ ਹੈ, ਇਹ ਸਾਰਿਆਂ ਤੋਂ ਮੂਹਰੇ ਲਾਇਆ ਹੋਇਆ, ਇਹ ਸਭ ਤੋਂ ਵੱਡਾ ਸੂਰਮਾ ਹੈ। ਹੁਣ ਆਪ ਅਸੀਂ ਸਾਰਿਆਂ ਨੇ ਆਪਣੇ ਹਿਰਦੇ ਦੇ ਅੰਦਰ ਦੇਖੀ ਜਾਣਾ ਕਿ ਕਲਯੁਗ ਨੇ ਜੋ ਮਹਾਰਾਜ ਨੂੰ ਬੇਨਤੀਆਂ ਕੀਤੀਆਂ ਨੇ, ਇਹ ਕੀ ਸਾਡੇ ਤੇ ਨਿਰਭਰ ਹੁੰਦੀਆਂ ਕਿ ਨਹੀਂ? ਅਸੀਂ ਕੋਈ ਵੀ ਇਹੋ ਜਿਹਾ ਹੈ ਜਿਹੜਾ ਝੂਠ ਨਹੀਂ ਬੋਲਦਾ? ਕੋਈ ਸਤਿਪ੍ਰਤ ਅੱਗੀ ਹੈ ਸਾਡੇ ਵਿੱਚੋਂ? ਅਸੀਂ ਸਾਰਿਆਂ ਨੇ ਝੂਠ ਨੂੰ ਸਾਹਮਣੇ ਕੀਤਾ ਹੋਇਆ, ਸਭ ਤੋਂ ਵੱਡਾ ਆਸਰਾ ਸਾਡਾ ਝੂਠ ਹੈ। ਭਾਵੇਂ ਅਸੀਂ ਆਪਣੇ ਭਰਾ ਦੇ ਅੱਗੇ ਬੋਲਣਾ ਹੋਵੇ, ਚਾਹੇ ਮਾਤਾ ਪਿਤਾ ਦੇ ਅੱਗੇ ਬੋਲਣਾ ਹੋਵੇ, ਇੱਥੋਂ ਤੱਕ ਕਿ ਗੁਰੂ ਨੂੰ ਵੀ ਅਸੀਂ ਝੂਠ ਬੋਲ ਕਰਕੇ ਆਪਣੇ ਆਪ ਨੂੰ ਸੱਚਾ ਕਹਿਣ ਦਾ ਯਤਨ ਕਰਦੇ ਹਾਂ। ਭਾਵੇਂ ਗੁਰੂ ਸਾਡਾ ਘਟਾ ਘਟਾਂ ਦਾ ਜਾਣਨ ਵਾਲਾ, ਸਾਡਾ ਅੰਤਰ ਦਾ ਪ੍ਰੇਰਕ ਹੈ, ਸਾਨੂੰ ਦਾਤਾਂ ਦੇਣ ਵਾਲਾ, ਬਖਸ਼ਿਸ਼ਾਂ ਕਰਨ ਵਾਲਾ, ਫਿਰ ਵੀ ਅਸੀਂ ਝੂਠ ਬੋਲ ਕਰਕੇ ਆਪਣੇ ਆਪ ਨੂੰ ਸੱਚਾ ਹੋਣ ਦਾ ਦਾਅਵਾ ਕਰਦੇ ਹਾਂ ਕਿ ਮਹਾਰਾਜ ਇਹ ਗਲਤੀ ਸਾਡੇ ਤੋਂ ਨਹੀਂ ਹੋਈ, ਅਸੀਂ ਆਪਣੇ ਆਪ ਨੂੰ ਬਖਸ਼ਾਉਣਾ ਚਾਹੁੰਦੇ ਹਾਂ, ਪਰ ਝੂਠ ਬੋਲ ਕੇ। ਮਹਾਰਾਜ ਕਹਿੰਦੇ ਚਿੱਤਰ ਗੁਪਤ ਜਬ ਸਭ ਲਿਖਤੇ ਲੇਖਾ, ਜਿਹੜੇ ਚਿੱਤਰ ਗੁਪਤ ਨੇ ਜਦ ਇਹ ਨਾਲ ਦੀ ਨਾਲ ਲੇਖਾ ਹੀ ਲਿਖੀ ਜਾਂਦੇ ਨੇ, ਤੇ ਫਿਰ ਛੁੱਟੇਗਾ ਕਿੱਥੇ? ਦੇਖ ਕੇ ਵਾਰ ਅਨਕ ਪੜਦੇ ਮੈਂ ਪਰਦਾਰਾ ਸੰਗ ਮੰਗ ਫਾਕਾ, ਚਿੱਤਰ ਗੁਪਤ ਜਬ ਲੇਖਾ ਮੰਗਾ ਤਬ ਕੌਣ ਪੜਦਾ ਤੇਰਾ ਢਾਕਾ। ਇੱਥੇ ਤੇ ਝੂਠ ਬੋਲ ਕੇ ਬਚ ਜਾਵੇਗਾ, ਅੱਗੇ ਕਿਵੇਂ ਬਚੇਗਾ? ਉੱਥੇ ਘਰੀ ਘਰੀ ਕਾ ਲੇਖਾ ਮੰਗਾ ਕਾਇਥ ਚੇਤੂ ਨਾਉ, ਧਰਮ ਰਾਏ ਜਬ ਲੇਖਾ ਮੰਗਾ ਬਾਕੀ ਨਿਕਸੀ ਭਾਰੀ। ਫਿਰ ਉੱਥੇ ਕੀ ਕਰੇਗਾ? ਪੰਚ ਕਿਰਸਾਨ ਵਾ ਭਾਗ ਗਏ ਲੈ ਵਾਧਿਓ ਜੀਓ ਦਰਬਾਰੀ। ਇਹ ਜਿਹੜੀ ਆਤਮਾ ਜਦੋਂ ਬੰਨ ਕੇ ਜੰਜੀਰਾਂ ਦੇ ਨਾਲ ਸੰਗਲਾਂ ਦੇ ਨਾਲ ਬੰਨ ਕੇ ਅੱਗੇ ਲੈ ਗਏ, ਫਿਰ ਕਿਵੇਂ ਛੁੱਟ ਜਾਵੇਗਾ? ਤੇ ਇਹ ਕਲਯੁਗ ਕਹਿਣ ਲੱਗਾ ਮਹਾਰਾਜ ਜਿਹੜਾ ਮੇਰਾ ਸਭ ਤੋਂ ਵੱਡਾ ਸੂਰਮਾ ਉਹ ਝੂਠ ਹੈ, ਉਸ ਨੂੰ ਮੈਂ ਸਾਰੀ ਸੈਨਾ ਤੋਂ ਅੱਗੇ ਲਾਇਆ ਹੋਇਆ ਹੈ।
ਚਲਤ ਤੁਜਾਉ ਬੜ ਕਰ ਮਹਿਤਾਰੀ,
ਚਲਤ ਨਾਮ ਹੁੰਦਾ ਪਖੰਡ ਦਾ, ਦੰਭ ਦਾ। ਕਹਿੰਦਾ ਮਹਾਰਾਜ ਜਿਹੜਾ ਪਖੰਡ ਹੈ ਨਾ, ਇਸ ਨੂੰ ਮੈਂ ਆਪਣਾ ਝੰਡਾ ਫੜਾਇਆ ਹੋਇਆ, ਭਾਵ ਇਹ ਨਿਸ਼ਾਨ ਚ ਹੀ ਹੈ, ਇਹ ਸਭ ਤੋਂ ਅੱਗੇ ਅੱਗੇ ਮੇਰੀ ਫੌਜ ਦੇ ਚੱਲਦਾ ਹੈ।
ਮੋਹ ਨਾਮ ਸਭ ਕੋ ਭੂਪਲ,
ਫਿਰ ਜਿਹੜਾ ਮੋਹ ਹੈ ਇਹ ਸਾਰੀ ਸੈਨਾ ਦਾ ਭੂਪਲ ਰਾਜਾ ਹੈ, ਸਾਰੀ ਸੈਨਾ ਦੇ ਮੂਹਰੇ ਹੋ ਕੇ ਸਭ ਨੂੰ ਇਹ ਆਪਣੀ ਆਦੇਸ਼ ਕਰਾਉਂਦਾ, ਕਿਉਂਕਿ ਸਾਡਾ ਜਦ ਪ੍ਰੇਮ ਪੈਂਦਾ ਤੇ ਸਾਡਾ ਸਭ ਤੋਂ ਪਹਿਲਾਂ ਮੋਹ ਜਾਗਦਾ ਹੈ। ਭੈਣ ਭਰਾਵਾਂ ਦੇ ਨਾਲ ਹੋਵੇ, ਮਾਤਾ ਪਿਤਾ ਦੇ ਨਾਲ ਹੋਵੇ, ਪਦਾਰਥਾਂ ਦੇ ਨਾਲ ਹੋਵੇ, ਆਪਣੀਆਂ ਵਸਤੂਆਂ ਦੇ ਨਾਲ ਹੋਵੇ, ਧੀਆਂ ਪੁੱਤਰਾਂ ਦੇ ਨਾਲ ਹੋਵੇ, ਸਕੇ ਸੰਬੰਧੀਆਂ ਨਾਲ ਹੋਵੇ, ਧਨ ਦੇ ਨਾਲ ਹੋਵੇ, ਇਹ ਮੋਹ ਪਹਿਲਾਂ ਜਾਗਦਾ। ਜੇ ਮੋਹ ਹੋਵੇਗਾ, ਜੇ ਸਾਡਾ ਮੰਨ ਲਓ ਕਿ ਇੱਕ ਵਸਤੂ ਦੇ ਨਾਲ ਮੋਹ ਹੈ, ਸਾਡੇ ਕੋਲ ਉਹ ਵਸਤੂ ਛੁੱਟ ਰਹੀ ਹੈ, ਕੋਈ ਧੱਕੇ ਨਾਲ ਲੈਣ ਦੀ ਕੋਸ਼ਿਸ਼ ਕਰਦਾ, ਜੇ ਸਾਡਾ ਮੋਹ ਨਹੀਂ ਹੋਵੇਗਾ ਤੇ ਅਸੀਂ ਆਸਾਨੀ ਦੇ ਨਾਲ ਤਿਆਗ ਦੇਵਾਂਗੇ, ਪਰ ਜੇ ਮੋਹ ਹੈ ਤੇ ਉਹ ਧੱਕੇ ਨਾਲ ਲੈਂਦਾ ਤੇ ਫਿਰ ਸਾਨੂੰ ਉੱਥੇ ਕ੍ਰੋਧ ਆ ਜਾਂਦਾ, ਕਿਉਂਕਿ ਮੋਹ ਨੇ ਉਹ ਦੂਸਰਾ ਜਿਹੜਾ ਸੂਰਮਾ ਉਸ ਨੂੰ ਖੜਾ ਕਰ ਲਿਆ ਕਿ ਇਹ ਤੇਰੇ ਤੋਂ ਧੱਕੇ ਨਾਲ ਇਹ ਵਸਤੂ ਲੈ ਰਿਹਾ, ਹੁਣ ਤੂੰ ਇਹਦੇ ਨਾਲ ਜੰਗ ਕਰ, ਫਿਰ ਉੱਥੇ ਕ੍ਰੋਧ ਪੈਦਾ ਹੋਵੇਗਾ, ਜਦ ਕ੍ਰੋਧ ਪੈਦਾ ਹੋਵੇਗਾ ਉੱਥੇ ਲੋਭ ਦੀ ਲਾਲਸਾ ਵੱਧ ਜਾਵੇਗੀ। ਇਹ ਸਾਰੇ ਸੂਰਮੇ ਜਿਹੜੀ ਸਾਰੀ ਸੈਨਾ ਹੈ, ਇਹ ਕਲਯੁਗ ਕਹਿੰਦਾ ਮਹਾਰਾਜ ਇੱਕ ਇੱਕ ਕਰਕੇ ਇਹ ਮੋਹ ਹੀ ਖੜਾ ਕਰਦਾ, ਇਹ ਮੋਹ ਸਾਰੀ ਸੈਨਾ ਦਾ ਰਾਜਾ ਹੈ।
ਸੈਨਾਪਤੀ ਹਿੰਸਾ ਜੋ ਵਿਸ਼ਾਲ,
ਫਿਰ ਜਿਹੜੀ ਹਿੰਸਾ ਹੈ, ਘਾਤ ਕਰਨਾ, ਦੰਗੇ ਫਸਾਦ ਕਰਨੇ, ਡਾਂਗ ਸੋਟਾ ਕਰਨਾ, ਕਹਿੰਦਾ ਮਹਾਰਾਜ ਇਹ ਜਿਹੜੀ ਹਿੰਸਾ ਹੈ ਇਹ ਇਸ ਦਾ ਅੱਗੇ ਸੂਰਮਾ ਹੈ, ਸੈਨਾਪਤੀ ਹੈ।
ਕਾਮ ਕ੍ਰੋਧ ਲੋਭ ਅਹੰਕਾਰ,
ਫਿਰ ਕਾਮ ਦਾ ਫੁਰਨਾ, ਲੋਭ ਮੋਹ ਅਹੰਕਾਰ ਦਾ ਫੁਰਨਾ, ਇਹ ਜਿਹੜੇ ਸੰਕਲਪ ਪੈਦਾ ਹੁੰਦੇ ਹਨ ਇਹ ਸੂਰਮੇ
ਸਭ ਜੋਧਾ ਇਹ ਗਾਜਿਆ ਸਵਾਰ,
ਮਹਾਰਾਜ ਇਹ ਜਿਹੜੇ ਸਾਰੇ ਸੂਰਮੇ ਨੇ ਨਾ, ਕਾਮ ਤੇ ਕ੍ਰੋਧ ਤੇ ਲੋਭ ਤੇ ਅਹੰਕਾਰ, ਇਹਨਾਂ ਦੇ ਫੁਰਨੇ ਰੂਪੀ ਜਿਹੜੀ ਸੈਨਾ ਹੈ ਇਹ ਹਾਥੀਆਂ ਵਾਲੀ ਸੈਨਾ ਹੈ, ਕਿਉਂਕਿ ਰਾਜੇ ਦੇ ਕੋਲ ਚਾਰ ਪ੍ਰਕਾਰ ਦੀ ਸੈਨਾ ਹੁੰਦੀ ਹੈ, ਇੱਕ ਹੁੰਦੀ ਹੈ ਰਥਾਂ ਦੀ ਸੈਨਾ, ਇੱਕ ਹੁੰਦੀ ਹਾਥੀਆਂ ਵਾਲੀ, ਇੱਕ ਹੁੰਦੀ ਹੈ ਘੋੜ ਸਵਾਰ ਸੈਨਾ, ਇੱਕ ਹੁੰਦੀ ਪੈਦਲ ਸੈਨਾ, ਤੇ ਕਹਿੰਦਾ ਮਹਾਰਾਜ ਇਹ ਜਿਹੜੀ ਕਾਮ ਕ੍ਰੋਧ ਲੋਭ ਅਹੰਕਾਰ ਦੀ ਸੈਨਾ ਹੈ ਇਹ ਸਾਰੀ ਸੈਨਾ ਮੇਰੀ ਹਾਥੀ ਅਸਵਾਰ ਸੈਨਾ ਹੈ, ਇਹ ਸਾਰੀ ਚੜ ਕਰਕੇ ਰਹਿੰਦੀ ਹੈ।
ਮਤ ਸਰ ਨਿੰਦਾ ਪੁਨ ਬਟ ਪਾਰੀ,
ਫਿਰ ਮਤ ਸਰ ਈਰਖਾ ਕਰਨੀ, ਨਿੰਦਾ ਕਰਨੀ, ਬਟ ਪਾਰੀ ਰਾਹ ਮਾਰ ਕਰਨੀ, ਕਿਸੇ ਨੂੰ ਰਸਤੇ ਦੇ ਵਿੱਚੋਂ ਲੁੱਟ ਲੈਣਾ, ਠੱਗਾ ਮਾਰ ਲੈਣੀ ਹੈ, ਕਹਿੰਦਾ ਇਹ ਸਾਰੇ ਜਿਹੜੇ ਔਗਣ ਹਨ।
ਤ੍ਰਿਸ਼ਨਾ ਤੇ ਸਭ ਰਾਸ ਅਸਵਾਰੀ,
ਫਿਰ ਇਹ ਜਿਹੜੀ ਤ੍ਰਿਸ਼ਨਾ ਹੈ, ਕਿਉਂਕਿ ਇਹ ਤ੍ਰਿਸ਼ਨਾ ਕਰਕੇ ਹੀ ਮਨੁੱਖ ਰਾਹ ਮਾਰ ਕਰਦਾ ਹੈ, ਰਸਤੇ ਦੇ ਵਿੱਚੋਂ ਲੁੱਟ ਲੈਂਦਾ ਹੈ, ਕਿਉਂਕਿ ਇਸ ਦੀ ਤ੍ਰਿਸ਼ਨਾ ਬੁੱਝਦੀ ਨਹੀਂ ਕਿ ਮੇਰੇ ਕੋਲ ਪਦਾਰਥ ਹੋਰ ਆ ਜਾਣ। ਮਹਾਰਾਜ ਕਹਿੰਦੇ ਤ੍ਰਿਸ਼ਨਾ ਬਿਰਲੇ ਕੀ ਹੀ ਬੁੱਝੀ ਰੇ, ਲੱਖ ਕਰੋੜੇ ਮਨ ਨਾ ਹੋਰੇ, ਪਰੈ ਪਰੈ ਕੋਹੀ ਲੁੱਝੀ ਹੈ, ਚਾਹੇ ਲੱਖਾਂ ਕਰੋੜਾਂ ਵੀ ਜੋੜ ਲਵੇ ਤਾਂ ਵੀ ਇਹ ਤ੍ਰਿਸ਼ਨਾ ਇਸ ਦੀ ਬੁੱਝ ਨਹੀਂ ਸਕਦੀ, ਅੱਗੇ ਤੋਂ ਅੱਗੇ ਵੱਧਦੀ ਜਾਂਦੀ ਹੈ। ਇਹ ਜਿਹੜੇ ਮਤ ਸਰ ਈਰਖਾ ਕਰਨੀ ਤ੍ਰਿਸ਼ਨਾ ਕਰਕੇ ਹੁੰਦੀ ਹੈ, ਫਿਰ ਨਿੰਦਿਆ ਕਰਨੀ ਇਹ ਵੀ ਤ੍ਰਿਸ਼ਨਾ ਕਰਕੇ ਹੁੰਦੀ ਹੈ, ਜਿਹੜੀ ਰਾਹ ਮਾਰ ਕਰਨੀ ਇਹ ਵੀ ਤ੍ਰਿਸ਼ਨਾ ਕਰਕੇ ਹੁੰਦੀ ਕਿ ਮੇਰੀ ਲਾਲਸਾ ਪੂਰੀ ਹੋ ਜਾਵੇ। ਕਹਿੰਦਾ ਮਹਾਰਾਜ ਇਹ ਜਿਹੜੇ ਚਾਰੇ ਪ੍ਰਕਾਰ ਦੀ ਜਿਹੜੀ ਸੈਨਾ ਹੈ ਇਹ ਰਥਾਂ ਵਾਲੀ ਸੈਨਾ ਹੈ।
ਆਲਸ ਜੂਪ ਬਾਰਨੀ ਪਨ,
ਫਿਰ ਆਲਸ ਕਰ ਲੈਣਾ ਚੰਗੇ ਕੰਮ ਨੂੰ ਬੁਰੇ ਕੰਮ ਕੋ, ਊਠ ਖਲੋਇਆ ਨਾਮ ਕੀ ਵੇਲਾ, ਪੈ ਪੈ ਸੋਇਆ, ਜਦੋਂ ਨਾਮ ਜਪਣ ਦਾ ਵੇਲਾ ਸੀ ਉਦੋਂ ਤੇ ਆਲਸ ਕਰ ਲਿਆ ਕਿ ਅਜੇ ਨੀ ਸਮਾਂ, ਹੋਰ ਦੋ ਘੜੀਆਂ ਸੌ ਲੈਣਾ ਫਿਰ ਉੱਠ ਕੇ ਜਪ ਲਵਾਂਗਾ, ਤਦ ਤੱਕ ਅੰਮ੍ਰਿਤ ਵੇਲਾ ਖੁੰਝਿਆ ਜਾਂਦਾ। ਜਿਹੜਾ ਸ਼ੁਭ ਸਮਾਂ ਸੀ ਉਹ ਨਿਕਲ ਗਿਆ, ਫਿਰ ਇਹ ਆਲਸ ਵੀ ਮੁੱਕ ਜਾਣਾ, ਫਿਰ ਜਿਹੜੇ ਮੰਦੇ ਕੰਮ ਕਰਨ ਸੀ, ਰਾਹ ਧਾੜ ਕਰਨੀ ਸੀ, ਕਿਸੇ ਦੇ ਨਾਲ ਈਰਖਾ ਕਰਨੀ ਸੀ, ਉਹਨਾਂ ਕੰਮਾਂ ਵਾਸਤੇ ਉੱਠ ਖਲੋਂਦਾ ਹੈ। ਮਹਾਰਾਜ ਕਹਿੰਦੇ ਇਹ ਸਾਰੇ ਕੰਮ ਜਿਹੜੇ ਨੇ ਜੇ ਇਹਨਾਂ ਨੂੰ ਤਿਆਗ ਦੇਵੇਂ ਤੇ ਫਿਰ ਤੇਰੇ ਕੋਲ ਦੈਵੀ ਸੰਪਦਾ ਹੈ, ਜੇ ਤੇਰੇ ਕੋਲ ਇਹ ਕੰਮ ਨਹੀਂ ਫਿਰ ਤਾਂ ਸਾਰੀ ਜਿਹੜੀ ਆਸਰੀ ਸੰਪਦਾ ਜੋ ਕਲਯੁਗ ਦੱਸ ਰਿਹਾ ਕਿ ਇਹ ਜਿਹੜਾ ਆਲਸ ਕਰਨਾ, ਫਿਰ ਜੂਆ ਖੇਡਣਾ, ਫਿਰ ਇਸੇ ਤਰ੍ਹਾਂ ਸ਼ਰਾਬ ਪੀਣੀ, ਬਾਰਨੀ ਨਾਮ ਹੁੰਦਾ ਸ਼ਰਾਬ ਦਾ, ਇਹ ਸ਼ਰਾਬ ਪੀਣੀ,
ਦੁਰਾਚਾਰ ਸਭ ਚੜੇ ਕੇ ਕਾਨਾ,
ਫਿਰ ਦੁਰਾਚਾਰ ਹੁੰਦਾ ਖੋਟਾ ਚਰਿੱਤਰ, ਆਪਣੇ ਚਰਿੱਤਰ ਤੋਂ ਗਿਰਾਵਟ ਦੇ ਵਿੱਚ ਆ ਜਾਣਾ, ਕਿਉਂਕਿ ਕਿਸੇ ਦੇ ਸਾਹਮਣੇ ਉਹ ਫਿਰ ਆਪਣਾ ਮੁੱਖ ਉੱਜਲ ਨਹੀਂ ਕਰ ਸਕਦਾ ਜਿਸ ਦਾ ਚਰਿੱਤਰ ਜਿਹੜਾ ਉਹ ਘਟ ਜਾਵੇ। ਮਹਾਰਾਜ ਕਹਿੰਦੇ ਇਹ ਦੁਰਾਚਾਰੀ, ਇਹ ਜਿਹੜੀ ਇਹ ਸਭ ਤੋਂ ਮਨੁੱਖ ਵਾਸਤੇ ਭੈੜੀ ਵਸਤੂ ਹੈ, ਕਿਉਂਕਿ ਗਰੀਬੀ ਤਾਂ ਕੱਟੀ ਜਾ ਸਕਦੀ ਹੈ ਪਰ ਜਿਹੜੀ ਬਦਨਸੀਬੀ ਹੈ ਇਹ ਨਹੀਂ ਕਿਸੇ ਤੋਂ ਕੱਟੀ ਜਾਂਦੀ, ਇਹ ਨਹੀਂ ਕਿਸੇ ਮਾਲਕ ਦੇ ਅੱਗੇ ਇਹੀ ਅਰਦਾਸ ਕਰਨੀ ਚਾਹੀਦੀ ਕਿ ਮਹਾਰਾਜ ਬਦਨਸੀਬੀ ਨਾ ਮਿਲੇ, ਗਰੀਬੀ ਮਿਲ ਜਾਵੇ ਉਹ ਕੱਟੀ ਜਾ ਸਕਦੀ, ਉਹ ਮੈਂ ਕੱਟ ਲਵਾਂਗਾ, ਪਰ ਕਿਰਪਾ ਕਰੀ ਕਿਤੇ ਮੇਰੀ ਝੋਲੀ 'ਚ ਬਦਨਸੀਬੀ ਨਾ ਆ ਜਾਵੇ, ਮੇਰੇ ਨੇੜੇ ਨੇੜੇ ਨਾ ਆਵੇ। ਜੇ ਇਹ ਮੁੱਕ ਗਈ ਤੇ ਮਹਾਰਾਜ ਦਾ ਸਿਮਰਨ ਜਿਹੜਾ ਉਹ ਯਾਦ ਰਹੇਗਾ, ਕਿਉਂਕਿ ਚਰਿੱਤਰ ਕਾਇਮ ਹੈ। ਤੇ ਕਲਯੁਗ ਕਹਿੰਦਾ ਇਹ ਜਿਹੜੀ ਸੈਨਾ ਹੈ ਇਹ ਕਾਨਾ, ਕਿ ਕਾਨਾ ਨਾਮ ਹੁੰਦਾ ਘੋੜੇ ਦਾ, ਕਹਿੰਦੇ ਇਹ ਘੋੜ ਸਵਾਰ ਸੈਨਾ ਹੈ ਸਾਰੀ।
ਮਮਤਾ ਵਿਸ਼ਿਆਂ ਨੂੰ ਆਸ਼ਾ ਜੋਏ,
ਫਿਰ ਮਮਤਾ ਕਰਨੀ ਪਦਾਰਥਾਂ ਦੀ, ਧੀਆਂ ਪੁੱਤਰਾਂ ਦੀ ਇਹ ਮਮਤਾ ਹੁੰਦੀ ਹੈ, ਪਿਆਰ ਜਿਹਦਾ ਗਾੜਾ ਪ੍ਰੇਮ ਹੈ, ਮਾਂ ਦੀ ਮਮਤਾ ਆਪਣੇ ਬੱਚੇ ਨਾਲ ਲਾਲ ਨਾਲ ਹੈ, ਗਊ ਦੀ ਮਮਤਾ ਆਪਣੇ ਬੱਚੇ ਨਾਲ ਹੈ, ਉਹ ਗਾੜੀ ਮਮਤਾ ਹੈ ਜਿਸ ਦੇ ਨਾਲ ਇੱਕ ਮਾਤਰ ਵੀ ਪਾਸੇ ਨਹੀਂ ਹੋਣਾ, ਬੱਚਾ ਕਿਤੇ ਦੂਰ ਵੀ ਰਹਿੰਦਾ ਹੋਵੇ ਮਾਂ ਨੂੰ ਉੱਥੇ ਪਤਾ ਲੱਗ ਜਾਂਦਾ ਮੇਰਾ ਬੱਚਾ ਰੋ ਰਿਹਾ, ਤੇ ਵਛੇਰਾ ਕਿਤੇ ਭੁੱਖਾ ਬੈਠਾ ਹੋਵੇ ਗਊ ਨੂੰ ਪਤਾ ਲੱਗ ਜਾਂਦਾ ਕਿ ਮੇਰਾ ਵਛੇਰਾ ਭੁੱਖ ਹੈ, ਉਹ ਉੱਥੇ ਡਿੰਗਣਾ ਸ਼ੁਰੂ ਕਰ ਦਈਏਗੀ ਕਿ ਮੈਨੂੰ ਹੁਣ ਉੱਥੇ ਲੈ ਜਾਓ ਜਾਂ ਮੇਰਾ ਬੱਚਾ ਮੇਰੇ ਕੋਲ ਲੈ, ਉਸ ਨੂੰ ਭੁੱਖ ਲੱਗੀ ਹੈ, ਉਹ ਮਮਤਾ ਹੁੰਦੀ ਹੈ। ਫਿਰ ਆਸਾ ਆਪਣੇ ਪਦਾਰਥਾਂ ਦੀ ਵੱਧ ਜਾਣੀ, ਤ੍ਰਿਸ਼ਨਾ ਵੱਧ ਜਾਣੀ, ਇਹ ਜਿਹੜੀ ਸਾਰੀ ਸੈਨਾ ਹੈ ਔਗਣ ਹਨ।
ਚੋਰੀ ਪੈਦਲ ਲਖੀਐ ਸੋਏ,
ਫਿਰ ਇਸੇ ਮਮਤਾ ਕਰਕੇ ਆਸਾ ਕਰਕੇ ਜਿਹੜੀ ਚੋਰੀ ਕਰਨੀ ਹੈ ਇਹ ਵੀ ਸਭ ਤੋਂ ਵੱਡਾ ਔਗਣ ਹੈ। ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀ ਆ ਚੰਗਾ ਕਿਉਂ ਹੋਏ, ਇਹ ਸਾਰੀ ਜਿਹੜੀ ਸੈਨਾ ਹੈ ਕਲਯੁਗ ਕਹਿੰਦਾ ਇਹ ਪੈਦਲ ਸੈਨਾ ਹੈ।
ਦੋਹਰਾ ਔਰ ਗਣਨ ਕਿਹੇ ਲੱਗ ਕਰੋ,
ਕਲਯੁਗ ਕਹਿੰਦਾ ਮਹਾਰਾਜ ਹੋਰ ਜਿਹੜੀ ਗਿਣਤੀ ਹੈ ਮੈਂ ਆਪਣੀ ਸੈਨਾ ਦੀ ਕਿੱਥੋਂ ਤੱਕ ਕਰਾਂ, ਇਹ ਚਾਰ ਪ੍ਰਕਾਰ ਦੀ ਸੈਨਾ ਤੇ ਮੈਂ ਕਹਿ ਦਿੱਤੀ ਹੈ।
ਜੋ ਚਤੁਰੰਗਨ ਸੈਨ,
ਇਹ ਜਿਹੜੀ ਚਤੁਰੰਗਨ ਚਾਰ ਪ੍ਰਕਾਰ ਦੀ ਸੈਨਾ ਸੀ,
ਚੜ ਦੌੜੇ ਨਿਜਿਸ਼ ਦਿਸ਼ਾ ਕੋ,
ਇਹ ਜਿਹੜਾ ਮੋਹ ਰੂਪੀ ਰਾਜਾ ਹੈ ਇਹ ਆਪਣੀ ਸੈਨਾ ਨੂੰ ਜਦ ਪ੍ਰੇਰਿਤ ਕਰਦਾ ਇਹ ਚੜ ਕਰਕੇ ਦੌੜ ਪੈਂਦੀ ਹੈ।
ਮਾਰ ਕਰੇ ਬਿਨ ਚੈਨ,
ਮਾਰ ਲੋ ਕਰਦੀ ਹੋਈ ਜੀਵ ਦੇ ਜਿਹੜੇ ਦੈਵੀ ਗੁਣ ਨੇ ਉਹਨਾਂ ਸਾਰਿਆਂ ਨੂੰ ਖਤਮ ਕਰ ਦਿੰਦੀ, ਮਾਰ ਲੈਂਦੀ ਹੈ ਔਰ ਬਿਨਾਂ ਚੈਨ ਤੋਂ ਕਰ ਦਿੰਦੀ ਹੈ। ਤਾਂ ਹੀ ਸਾਨੂੰ ਇੱਕ ਦੂਸਰੇ ਨੂੰ ਸਵਾਲ ਕਰਨ ਨੂੰ ਮਿਲਦੇ ਨਾ ਕਿ ਮੇਰਾ ਮਨ ਨਹੀਂ ਲੱਗਦਾ ਗੁਰਬਾਣੀ ਪੜ੍ਹਨ ਚ, ਮੇਰਾ ਦਿਲ ਨਹੀਂ ਕਰਦਾ ਸੰਗਤ ਕਰਨ ਦਾ, ਮੇਰਾ ਦਿਲ ਨਹੀਂ ਕਰਦਾ ਮੈਂ ਸੇਵਾ ਕਰ ਲਵਾਂ, ਮੈਂ ਲੰਗਰ ਦੇ ਵਿੱਚ ਜੂਠੇ ਬਰਤਨ ਮਾਂਜ ਲਵਾਂ, ਸੰਗਤ ਦੇ ਜੋੜੇ ਝਾੜ ਲਵਾਂ, ਜਾਂ ਸੰਗਤ ਵਿੱਚ ਬੈਠ ਕਰਕੇ ਗੁਰਬਾਣੀ ਸੁਣ ਲਵਾਂ, ਗੁਰਬਾਣੀ ਪੜ੍ਹ ਲਵਾਂ, ਚੌਰ ਸਾਹਿਬ ਦੀ ਸੇਵਾ ਕਰ ਲਵਾਂ, ਇਹ ਕਦੇ ਦੇਖਿਓ। ਜੇ ਅਸੀਂ ਸਤਿਗੁਰੂ ਮਹਾਰਾਜ ਜੀ ਦੀ ਸ਼ਰਨ ਵਿੱਚ ਆ ਵੀ ਜਾਈਏ ਨਾ ਤੇ ਮਹਾਰਾਜ ਜੀ ਨੂੰ ਜਿਹੜਾ ਅਸੀਂ ਮੱਥਾ ਟੇਕਦੇ ਹਾਂ ਕੋਈ ਭਾਵਨਾ ਨਾਲ ਟੇਕਦਾ ਹੋਵੇਗਾ, ਨਹੀਂ ਤਾਂ ਸਾਡੀ ਲੋਕ ਲੱਜਾਈ ਆ, ਕੋਸ਼ਿਸ਼ ਕਰਦੀ ਆ ਪਿੱਛੋਂ ਦੀ ਆ ਜਾਈਏ, ਇੱਥੇ ਹੀ ਬੈਠ ਜਾਈਏ, ਫਿਰ ਵੀ ਸੋਚਦੇ ਚਲੋ ਦੂਸਰਾ ਆਖੇਗਾ ਕਿ ਮੱਥਾ ਨਹੀਂ ਟੇਕਿਆ, ਚਲੋ ਮੱਥਾ ਟੇਕ ਲੈਂਦੇ ਹਾਂ। ਜੇ ਮੱਥਾ ਟੇਕ ਵੀ ਲਿਆ ਤੇ ਅਸੀਂ ਭਾਵਨਾ ਨਾਲ ਨਹੀਂ ਟੇਕਦੇ, ਜਾਂ ਤਾਂ ਹਥੇਲੀਆਂ ਉੱਪਰ ਹੋਣਗੀਆਂ ਜਾਂ ਅੰਗੂਠੇ ਰੱਖੇ ਹੋਣਗੇ ਜਾਂ ਉਵੇਂ ਨਮਸਕਾਰ ਕਰਕੇ ਚਲੇ ਜਾਵਾਂਗੇ। ਜੇ ਦਿਲ ਦਾ ਸੰਕਲਪ ਹੋਵੇਗਾ ਕਿ ਮਹਾਰਾਜ ਦੇ ਚਰਨਾਂ ਦੇ ਉੱਪਰ ਨਮਸਕਾਰ ਕਰਨੀ ਹੈ, ਦੋਵੇਂ ਹਥੇਲੀਆਂ ਥੱਲੇ ਲੱਗਣਗੀਆਂ, ਮਸਤਕ ਸਾਡਾ ਮਹਾਰਾਜ ਦੇ ਚਰਨਾਂ ਦੇ ਨਾਲ ਛੁਆਵੇਗਾ, ਫਿਰ ਭਾਵਨਾ ਦੇ ਨਾਲ ਪ੍ਰਕਰਮਾ ਕਰਨੀ ਹੈ ਕਿ ਮੈਂ ਪ੍ਰਕਰਮਾ ਕਰਾਂ, ਅਸੀਂ ਪ੍ਰਕਰਮਾ ਕਰਨੀ ਹੈ ਕਿ ਜੇ ਕੋਈ ਦੂਸਰਾ ਕਰਦਾ ਚੱਲ ਮੈਂ ਵੀ ਕਰ ਲੈਂਦਾ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਸ਼ਾਂ ਦੀ ਸਾਰੀ ਉਮਰ ਜਿੰਨੀ ਤੱਕ ਮਹਾਰਾਜ ਨੇ ਸਵਾਸ ਦਿੱਤੇ ਇਹ ਮਰਿਆਦਾ ਪ੍ਰਪੱਕ ਰਹੀ ਕਿ 13 ਪ੍ਰਕਰਮਾ ਮਹਾਰਾਜ ਦੀਆਂ ਅੰਮ੍ਰਿਤ ਵੇਲੇ ਉੱਠ ਕੇ ਜ਼ਰੂਰ ਕਰਨੀ ਹੈ। ਕਿੰਨੀ ਭਾਵਨਾ ਹੋਵੇਗੀ ਮਹਾਂਪੁਰਸ਼ਾਂ ਦੀ। ਔਰ ਜੇ ਕਿਸੇ ਨੂੰ ਕੋਈ ਦੁੱਖ ਤਕਲੀਫ਼ ਹੋਵੇ ਤੇ ਮਹਾਂਪੁਰਸ਼ਾਂ ਨੇ ਸਭ ਤੋਂ ਵੱਡਾ ਬਚਨ ਇਹ ਰੱਖਿਆ ਸੀ ਕਿ ਮਹਾਰਾਜ ਸਾਹਿਬ ਜੀ ਨੂੰ ਜਾਗ ਕਰਕੇ ਭਾਵਨਾ ਨਾਲ ਨਮਸਕਾਰ ਕਰ ਔਰ ਬੇਨਤੀ ਕਰ, ਪ੍ਰਕਰਮਾ ਕਰ, ਮਹਾਰਾਜ ਸਾਹਿਬ ਨੂੰ ਚੌਰ ਕਰ, ਸੇਵਾ ਕਰ ਮਹਾਰਾਜ ਦੇ ਕੋਲ ਜਾ ਕੇ ਜਿੰਨਾ ਸਮਾਂ ਵੱਧ ਤੋਂ ਵੱਧ ਮਹਾਰਾਜ ਦੇ ਕੋਲ ਲੱਗਦਾ ਉਹਨਾਂ ਸਮਾਂ ਬਤੀਤ ਕਰ, ਤੇਰੇ ਜਿਹੜੇ ਪਾਪ ਨੇ ਉਹ ਨਾਸ ਹੋਣਗੇ, ਤੇ ਸਤਿਗੁਰੂ ਮਹਾਰਾਜ ਤੈਨੂੰ ਖੁਸ਼ੀਆਂ ਦੇਣਗੇ, ਅਰੋਗਤਾ ਦੇਣਗੇ, ਤੰਦਰੁਸਤੀ ਦੇਣਗੇ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਕਲਯੁਗ ਕਹਿੰਦਾ ਕਿ ਮਹਾਰਾਜ ਮੇਰੀ ਜਿਹੜੀ ਸੈਨਾ ਨਾ, ਜਦੋਂ ਮੋਹ ਰੂਪੀ ਰਾਜਾ ਪ੍ਰੇਰਿਤ ਕਰਦਾ ਨਾ ਆਪਣੀ ਸੈਨਾ ਨੂੰ, ਤੇ ਉਹ ਮਾਰ ਲਓ ਕਰਦੀ ਹੋਈ ਜੀਵ ਦੇ ਉੱਪਰ ਜਾ ਪੈਂਦੀ ਹੈ, ਤੇ ਉਸਦੇ ਦੈਵੀ ਗੁਣ ਜਿਹੜੇ ਨੇ ਉਹ ਸਾਰੇ ਨਾਸ ਕਰ ਦਿੰਦੀ ਹੈ, ਤੇ ਉਸ ਨੂੰ ਬਿਨਾਂ ਚੈਨਾ ਬਿਨਾਂ ਸ਼ਾਂਤੀ ਤੋਂ ਕਰ ਦਿੰਦੀ ਹੈ, ਫਿਰ ਅਸ਼ਾਂਤੀ ਆ ਜਾਂਦੀ ਹੈ, ਕਲੇਸ਼ ਵੱਧ ਜਾਂਦੇ ਨੇ, ਦੁੱਖ ਵੱਧ ਜਾਂਦੇ ਨੇ, ਰੋਗ ਵੱਧ ਜਾਂਦੇ ਹਨ। ਮਹਾਰਾਜ ਮੇਰੀ ਭੇਜੀ ਹੋਈ ਸੈਨਾ ਦੇ ਅੱਗੇ ਕੋਈ ਵੀ ਆਪਣੀ ਸਥਿਰਤਾ ਨਹੀਂ ਰੱਖ ਸਕਦਾ, ਟਿਕ ਨਹੀਂ ਸਕਦਾ।
ਕੋਟ ਮਦੇ ਵਿਰਲਾ ਕੋ,
ਮਹਾਰਾਜ ਕੋਈ ਕਰੋੜਾਂ ਦੇ ਵਿੱਚੋਂ ਕੋਈ ਇੱਕ ਹੀ ਵਿਰਲਾ ਹੋਊਗਾ ਜਿਹੜੀ ਇਸ ਸੈਨਾ ਤੋਂ ਬਚ ਸਕਦਾ ਹੈ। ਜਿਨ ਮਿਲ ਮਾਰੇ ਪੰਚ ਸੂਰਬੀਰ, ਐਸੋ ਕੌਣ ਬਲੀ ਰੇ। ਮਹਾਰਾਜ ਕਹਿੰਦੇ ਕਿਹੜਾ ਐਡਾ ਬਲੀ ਹੈ ਜਿਸਨੇ ਇਹਨਾਂ ਪੰਜਾਂ ਦਾ ਸਾਹਮਣਾ ਕੀਤਾ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ। ਸਭ ਤੋਂ ਵੱਡੇ ਜਿਹੜੇ ਇਹ ਸੈਨਾਪਤੀ ਨੇ, ਮੋਹ ਰੂਪੀ ਰਾਜੇ ਦੀ ਭੇਜੀ ਹੋਈ ਸੈਨਾ ਤੋਂ ਬਚਣਾ ਕਿਹੜਾ ਸੁਖਾਲਾ ਹੈ। ਸਤਿਗੁਰੂ ਮਹਾਰਾਜ ਨੇ ਇਸੇ ਕਰਕੇ ਕਿਹਾ ਇਹ ਵੀ ਸੂਰਬੀਰ ਨੇ, ਸੂਰਮੇ ਨੇ, ਤੇ ਜਿਹਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਓਟ ਆਸਰਾ ਲਿਖ ਲਿਆ, ਹਉ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦੁਮਾਲੜਾ। ਮਹਾਰਾਜ ਕਹਿੰਦੇ ਜਦੋਂ ਪਹਿਲਵਾਨ ਹੀ ਸਤਿਗੁਰੂ ਮਹਾਰਾਜ ਜੀ ਦਾ ਬਣ ਗਿਆ, ਤੇ ਫਿਰ ਇਹਨਾਂ ਦੇ ਅੱਗੇ ਉਹ ਤੇਰਾ ਵਸ ਕੋਈ ਨਹੀਂ। ਜੇ ਤੂੰ ਮਹਾਰਾਜ ਜੀ ਦੀ ਸ਼ਰਨ ਨਾ ਲਈ, ਫਿਰ ਤੇ ਇਹਨਾਂ ਨੇ ਤੇਰੇ ਤੇ ਹਾਵੀ ਹੋਣਾ ਹੀ ਹੋਣਾ, ਤੇ ਜੇ ਮਹਾਰਾਜ ਦੀ ਸ਼ਰਨ ਆ ਗਿਆ ਫਿਰ ਇਹਨਾਂ ਦਾ ਵਸ ਤੇਰੇ ਅੱਗੇ ਕੋਈ ਨਹੀਂ, ਇਹ ਤੇ ਪਿੱਛੋਂ ਹੀ ਛੱਡ ਜਾਣਗੇ ਕਿ ਇਹ ਤਾਂ ਹੁਣ ਪੂਰਨ ਸਤਿਗੁਰੂ ਮਹਾਰਾਜ ਜੀ ਦੇ ਲੜ ਲੱਗ ਗਿਆ, ਇੱਥੇ ਮੇਰਾ ਕੋਈ ਜ਼ੋਰ ਨਹੀਂ ਚੱਲਣਾ। ਉਹ ਪਹਿਲਾਂ ਹੀ ਅੰਦਰੋਂ ਨਿਕਲ ਜਾਣਗੇ, ਇਹਨਾਂ ਪੰਜਾਂ ਦਾ ਸੂਰਬੀਰਾਂ ਦਾ ਮੁਕਾਬਲਾ ਕਰਨਾ, ਤੇ ਫਿਰ ਗੁਸਾਈ ਦਾ ਪਹਿਲਵਾਨ ਬਣ ਜਾ, ਪਹਿਲਵਾਨ ਬਣ ਜਾ। ਹਉ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦੁਮਾਲੜਾ। ਮੈਂ ਨਿਹੱਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀ। ਜਦੋਂ ਸਤਿਗੁਰਾਂ ਦਾ ਅਸੀਸ ਭਰਿਆ ਹੱਥ ਮਿਲ ਗਿਆ, ਬਖਸ਼ਿਸ਼ਾਂ ਮਿਲ ਗਈਆਂ, ਥਾਪੀ ਮਿਲ ਗਈ ਆਪਣੀ ਪਿੱਠ ਦੇ ਉੱਪਰ, ਫਿਰ ਮੈਂ ਨਿਹੱਤੇ ਪੰਜ ਜਵਾਨ ਮੈਂ, ਇਹ ਜਿਹੜੇ ਪੰਜ ਜਵਾਨ ਸਨ ਕਾਮ ਕ੍ਰੋਧ ਲੋਭ ਮੋਹ ਹੰਕਾਰ, ਫਿਰ ਬਿਨਾਂ ਭੈ ਤੋਂ ਹੋ ਕਰਕੇ ਮਾਰ ਲਏ। ਫਿਰ ਇਹਨਾਂ ਦੇ ਅੱਗੇ ਇਹਨਾਂ ਦੀ ਕੀ ਹਿੰਮਤ ਸੀ ਕਿ ਸਾਹਮਣੇ ਆ ਜਾਂਦੇ। ਕਲਯੁਗ ਕਹਿੰਦਾ ਮਹਾਰਾਜ ਕੋਈ ਕਰੋੜਾਂ ਦੇ ਵਿੱਚੋਂ ਵਿਰਲਾ ਹੀ ਹੋਵੇਗਾ ਜਿਹੜੀ ਮੇਰੀ ਭੇਜੀ ਹੋਈ ਸੈਨਾ ਦਾ ਇਹ ਡਟ ਕੇ ਸਾਹਮਣਾ ਕਰੇਗਾ ਔਰ ਬਚ ਜਾਵੇਗਾ।
ਜਗ ਮਹ ਕਰੀ ਲਥੇਰ ਪਥੇਰਾ,
ਕਿਉਂਕਿ ਮੈਂ ਇਸ ਸੰਸਾਰ ਦੇ ਵਿੱਚ ਇਸ ਸਮੇਂ ਦੇ ਅੰਦਰ ਲਥੇਰੂ ਪਥੇਰੂ ਕਰ ਦਿੱਤਾ, ਭਾਵ ਸਾਰਾ ਕੁਝ ਉਲਟ ਪੁਲਟ ਕਰ ਦਿੱਤਾ, ਕੋਈ ਨਹੀਂ ਬਚ ਸਕਦਾ। ਨਾ ਕੋਈ ਰਿਖੀ ਬਚਿਆ, ਨਾ ਕੋਈ ਜਪੀ ਬਚਿਆ, ਨਾ ਕੋਈ ਤਪੀ ਬਚਿਆ। ਦੁਰਬਾਸ਼ਾ ਰਿਖੀ ਸਭ ਤੋਂ ਵੱਡਾ ਰਿਖੀ ਸੀ, ਬੜਾ ਤਪੱਸੀ ਵੀ ਸੀ, ਪਰ ਇੱਕੋ ਔਗਣ ਸੀ ਉਸਦੇ ਕੋਲ, ਕ੍ਰੋਧ ਸੀ, ਕ੍ਰੋਧ ਦੇ ਕਰਕੇ ਉਹ ਮਾਰਿਆ ਗਿਆ। ਸਾਰਾ ਉਸਦਾ ਜਪ ਤਪ ਜਾਂਦਾ ਲੱਗਾ। ਜ਼ਹਿਰ ਨੂੰ ਜਿਸ ਭਾਂਡੇ ਦੇ ਵਿੱਚ ਰੱਖੋ ਨਾ, ਉਹ ਭਾਂਡੇ ਦਾ ਕੁਝ ਨਹੀਂ ਵਿਗਾੜਦੀ, ਜਿਹੜਾ ਜ਼ਹਿਰ ਨੂੰ ਖਾਵੇਗਾ ਨੁਕਸਾਨ ਉਸਦਾ ਹੋਵੇਗਾ, ਪਰ ਕ੍ਰੋਧ ਜਿਸ ਦੇ ਅੰਦਰ ਹੈ ਉਹ ਉਸ ਨੂੰ ਵੀ ਨੁਕਸਾਨ ਕਰਦੀ ਹੈ, ਉਸਦਾ ਆਪਾ ਵੀ ਸਾੜਦੀ ਹੈ, ਤੇ ਜਿਸ ਦੇ ਉੱਪਰ ਜਾ ਕੇ ਹਾਵੀ ਹੁੰਦਾ ਉਸਦਾ ਵੀ ਨੁਕਸਾਨ ਕਰਦਾ, ਉਹ ਦੋਨਾਂ ਦਾ ਨੁਕਸਾਨ ਕਰਦੀ ਹੈ। ਦੁਰਵਾਸ਼ਾ ਰਿਖੀ ਇਸੇ ਕਰਕੇ ਆਪਣਾ ਆਪਾ ਗਵਾ ਬੈਠਾ, ਤੇ ਕਲਯੁਗ ਕਹਿੰਦਾ ਮਹਾਰਾਜ ਇਸ ਦੇ ਅੱਗੇ ਕੋਈ ਨਹੀਂ ਟਿਕ ਸਕਿਆ, ਇਸ ਵਾਸਤੇ ਮੇਰੀ ਭੇਜੀ ਹੋਈ ਸੈਨਾ ਦਾ ਮੁਕਾਬਲਾ ਕੋਈ ਵਿਰਲਾ ਹੀ ਕਰੇਗਾ। ਕਿਉਂਕਿ ਮੈਂ ਕਿਸੇ ਦੇ ਵਿੱਚ ਵੀ ਧੀਰਜ ਨਹੀਂ ਦੇਖੀ ਕਿ ਭੇਜੀ ਹੋਈ ਸੈਨਾ ਦੇ ਸਾਹਮਣੇ ਕੋਈ ਧੀਰਜ ਕਰਕੇ ਟਿਕ ਜਾਵੇ, ਦ੍ਰਿੜ ਭਰੋਸਾ ਹੋ ਜਾਵੇ ਮਹਾਰਾਜ ਤੇ ਪਰਮੇਸ਼ਰ ਤੇ ਕਿ ਜੇ ਆ ਵੀ ਗਏ ਨੇ ਤੇ ਕੋਈ ਗੱਲ ਨਹੀਂ, ਇਸ ਦਾ ਮੈਂ ਸਾਹਮਣਾ ਕਰ ਸਕਾਂ, ਮੇਰੇ ਕੋਲ ਦਲੀਲ ਹੈ, ਮੇਰੇ ਕੋਲ ਅਪੀਲ ਹੈ, ਮੇਰੇ ਕੋਲ ਵਕੀਲ ਹੈ, ਮੇਰੇ ਕੋਲ ਗੁਰਬਾਣੀ ਵਕੀਲ ਹੈ, ਮੈਂ ਇਸ ਦੇ ਨਾਲ ਆਸਰਾ ਲੈ ਕਰਕੇ ਗੁਰਬਾਣੀ ਦਾ ਜਾਪ ਜਪ ਕਰਕੇ ਇਹਨਾਂ ਦਾ ਮੁਕਾਬਲਾ ਕਰਾਂਗੇ। ਮਹਾਰਾਜ ਕਹਿਣ ਲੱਗਾ ਮਹਾਰਾਜ ਕਿਸੇ ਕੋਲ ਐਸੀ ਧੀਰਜ ਹੈ ਹੀ ਨਹੀਂ ਕਿ ਕੋਈ ਧੀਰਜ ਧਾਰਨ ਕਰਕੇ ਇਹਨਾਂ ਪੰਜਾਂ ਦਾ ਮੁਕਾਬਲਾ ਕਰ ਸਕੇ।
ਕੋਟ ਮਵਾਸੀ ਸਭ ਚੜ ਮਾਰੇ,
ਕਿਉਂਕਿ ਜਿਹੜੇ ਆਕੀ ਕਿਲੇ ਸਨ, ਮਵਾਸੀ ਨਾਮ ਹੁੰਦਾ ਕਿਲਿਆਂ ਦਾ, ਜਿਹੜੇ ਕੋਟ ਮਵਾਸੀ ਆਕੀ ਕਿਲੇ ਸਨ ਉਹ ਵੀ ਇਹ ਸੈਨਾ ਨੇ ਚੜ ਚੜ ਕੇ ਮਾਰ ਲਏ।
ਉਹ ਨਾ ਠਾਂਡ ਭਇਓ ਸਭ ਹਾਰੇ,
ਕੋਈ ਵੀ ਇਸ ਦੇ ਅੱਗੇ ਖੜਾ ਨਹੀਂ ਹੋ ਸਕਿਆ, ਸਾਰੇ ਮਾਰੇ ਗਏ, ਕਿਉਂਕਿ ਜਿੰਨੇ ਵੀ ਤਪਸਵੀ ਸਨ, ਰਿਖੀ ਸਨ, ਉਹਨਾਂ ਨੂੰ ਆਪਣੀ ਤਪੱਸਿਆ ਦਾ ਹੰਕਾਰ ਜਾਗ ਗਿਆ। ਜਦੋਂ ਹੰਕਾਰ ਜਾਗ ਗਿਆ ਤੇ ਇਹ ਸੈਨਾ ਕਲਯੁਗ ਦੀ ਜਾ ਕੇ ਉਸ ਤੇ ਹਾਵੀ ਹੋ ਗਈ। ਉਹ ਕਿਲਿਆਂ ਦੇ ਨਾਈ ਜਿਹੜੇ ਆਪਣੇ ਆਪ ਨੂੰ ਦੁਰਗ ਬਣਾ ਕੇ ਬੈਠੇ ਸਨ ਉਹ ਵੀ ਇਹਨਾਂ ਨੇ ਢਾ ਲਏ। ਸ੍ਰਿੰਗੀ ਰਿਖੀ ਵਰਗੇ ਇੰਦਰ ਪਦਵੀ ਪ੍ਰਾਪਤ ਕਰਕੇ ਸਰਪ ਦੀ ਜੂਨੀ ਪਾ ਕੇ ਉੱਥੋਂ ਹੇਠਾਂ ਧਰਤੀ ਤੇ ਫਿਰ ਡਿੱਗ ਗਏ। ਇੰਨੀ ਤਪੱਸਿਆ ਕਰਨ ਦੇ ਬਾਵਜੂਦ ਵੀ ਜੇ ਇਸੇ ਮਾਤਲੋਕ ਤੇ ਡਿੱਗਣਾ ਸੀ ਤੇ ਸਾਰੀ ਉਮਰ ਕਸ਼ਟ ਸਹਾਰਨ ਦਾ ਕੀ ਲਾਭ ਹੋਇਆ। ਕਲਯੁਗ ਕਹਿੰਦਾ ਮਹਾਰਾਜ ਇਸ ਦੇ ਅੱਗੇ ਕੋਈ ਵਿਰਲਾ ਹੀ ਟਿਕਿਆ ਹੈ, ਕਿਸੇ ਨੇ ਆਪਣਾ ਦ੍ਰਿੜ ਭਰੋਸਾ ਰੱਖਿਆ ਹੀ ਨਹੀਂ ਹੈ।
ਦੰਬ ਨਾਮ ਜੋ ਮੇਰੋ ਜੋਧਾ,
ਜਿਹੜਾ ਪਖੰਡ ਨਾਮ ਦਾ ਮੇਰਾ ਜੋਧਾ ਸੂਰਮਾ ਹੈ।
ਕਰੀ ਦਿਗ ਵਿਜੈ ਰਿਧ ਧਰ ਕ੍ਰੋਧਾ,
ਕਿਉਂਕਿ ਇਸ ਨੇ ਦਿਗ ਵਿਜੇ ਕਰ ਲਈ ਹੈ, ਸਾਰੀਆਂ ਦਿਸ਼ਾਵਾਂ ਨੂੰ ਆਪਣੇ ਆਪ ਦੇ ਉੱਤੇ ਜਿੱਤ ਪ੍ਰਾਪਤ ਕਰ ਲਈ ਹੈ। ਕੋਈ ਵੀ ਇਸ ਦੇ ਸਾਹਮਣੇ ਟਿਕ ਨਹੀਂ ਸਕਿਆ ਕਿਉਂਕਿ ਇਸ ਨੇ ਕ੍ਰੋਧ ਦਾ ਆਸਰਾ ਲਿਆ ਹੈ। ਇਹ ਜਿਹੜਾ ਪਖੰਡ ਹੈ ਕ੍ਰੋਧ ਦਾ ਸਪੁੱਤਰ ਹੈ ਤੇ ਹੰਕਾਰ ਦਾ ਪੋਤਰਾ ਹੈ। ਜਦੋਂ ਕ੍ਰੋਧ ਜਾਗ ਪੈਂਦਾ ਉਦੋਂ ਪਖੰਡ ਸਾਹਮਣੇ ਆ ਜਾਂਦਾ, ਫਿਰ ਜਦੋਂ ਪਖੰਡ ਆਪਣੇ ਜਲਵੇ ਵਿਖਾਉਂਦਾ ਫਿਰ ਉਥੇ ਹੰਕਾਰ ਵੱਧ ਜਾਂਦਾ। ਇਹਨਾਂ ਦਾ ਆਪਸ ਦੇ ਵਿੱਚ ਤਾਲਮੇਲ ਹੈ।
ਲੈ ਕਰ ਸੰਗ ਸਹਾਇਕ ਸੋ,
ਫਿਰ ਇਸ ਨੂੰ ਆਪਣੇ ਨਾਲ ਸਹਾਇਕ ਲੈ ਲੈਂਦਾ ਜਿਹੜਾ ਪਖੰਡ ਹੈ, ਹੰਕਾਰ ਨੂੰ ਔਰ ਕ੍ਰੋਧ ਨੂੰ ਇਹਨਾਂ ਨੂੰ ਸਹਾਇਕ ਬਣਾ ਕਰਕੇ ਤੇ ਵੱਡੇ ਵੱਡੇ ਕਿਲੇ ਢਾ ਲੈਂਦਾ ਹੈ।
ਗਿਹ ਤੇ ਬਚਿਓ ਥਾਨ ਨਹਿ ਕੋ,
ਜਿਸ ਤੋਂ ਅੱਗਿਓ ਕੋਈ ਵੀ ਜਿਹੜਾ ਥਾਂ ਹੈ ਉਹ ਬਚ ਨਹੀਂ ਸਕਿਆ।
ਇਸ ਪ੍ਰਕਾਰ ਕੀ ਮਾਮ ਸਿਕਦਾਰੀ,
ਮਹਾਰਾਜ ਇਸ ਤਰ੍ਹਾਂ ਦੀ ਮੇਰੀ ਇਹ ਸਾਰੀ ਸੈਨਾ ਹੈ, ਮੇਰੀ ਸਰਦਾਰੀ ਰਾਜਸੀ ਸਤਾ ਹੈ।
ਸੁਣ ਸ੍ਰੀ ਨਾਨਕ ਗਿਰਾ ਉਚਾਰੀ,
ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸੁਣ ਕਰਕੇ ਕਲ ਯੁਗ ਦੀ ਸਾਰੀ ਸੈਨਾ ਦੇ ਲੱਛਣ ਤੇ ਕਹਿਣ ਲੱਗੇ।
ਸ੍ਰੀ ਮੁਖ ਵਾਕ ਜੇ ਸਿਕਦਾਰੀ ਤਿਸੇ ਖੁਵਾਰੀ,
ਮਹਾਰਾਜ ਨੇ ਗੁਰਬਾਣੀ ਉਚਾਰਨ ਕੀਤੀ, ਕਹਿਣ ਲੱਗੇ ਕਿ ਐ ਕਲਯੁਗ ਜਿਸ ਦੇ ਕੋਲ ਇਹ ਸਿਕਦਾਰੀ ਆ ਜਾਵੇ, ਰਾਜਸੀ ਸਤਾ ਆ ਜਾਵੇ, ਜਾਂ ਇਹ ਥਾਣੇਦਾਰੀ ਕਰਨੀ ਆ ਜਾਵੇ, ਉਸ ਦੀ ਖੁਵਾਰੀ ਵੀ ਹੁੰਦੀ ਹੈ। ਇਹ ਨਹੀਂ ਕਿ ਕੱਲੀ ਉਹ ਰਾਜਸੀ ਸਤਾ ਕਰਨ ਜੋਗਾ ਹੀ ਹੁੰਦਾ, ਉਸ ਦਾ ਖੁਆਰਪਨ ਵੀ ਹੁੰਦਾ, ਉਸ ਨੂੰ ਇੱਥੇ ਮੁੜ ਕੇ ਕਸ਼ਟ ਵੀ ਸਹਾਰਨੇ ਪੈਂਦੇ ਹਨ।
ਚਾਕਰ ਕਿਹੇ ਡਰਨਾ,
ਫਿਰ ਚਾਕਰ ਕਿਹੇ ਡਰਨਾ, ਜਿਹੜੇ ਕਿਹੜੇ ਉਹ ਚਾਕਰ ਨੇ ਪਰਮੇਸ਼ਰ ਦੇ ਭਗਤ ਜਨ, ਮਹਾਰਾਜ ਕਹਿੰਦੇ ਉਹਨਾਂ ਨੇ ਇਹਨਾਂ ਤੋਂ ਕੀ ਡਰਨਾ ਹੈ, ਜਿਨ੍ਹਾਂ ਨੇ ਸਕਦਾਰੀਆਂ ਆਪਣੀਆਂ ਚਲਾਈਆਂ ਨੇ ਉਹਨਾਂ ਨੇ ਇਸ ਦੇ ਪਾਸੋਂ ਕੀ ਡਰਨਾ। ਤਾਂ ਹੀ ਤਾਂ ਮਹਾਰਾਜ ਨੇ ਸੱਚ ਦਾ ਹੋਕਾ ਦਿੰਦਿਆਂ ਹੋਇਆ ਇਹ ਬਚਨ ਕਹੇ ਸਨ ਨਾ, ਰਾਜੇ ਸਿੰਘ ਮੁਕੱਦਮ ਕੁੱਤੇ। ਤਾਂ ਹੀ ਸਤਿਗੁਰੂ ਮਹਾਰਾਜ ਕਹਿੰਦੇ ਨੇ ਨਾ, ਉਹਨਾਂ ਚਾਕਰਾਂ ਜੋ ਪਰਮੇਸ਼ਰ ਦੇ ਚਾਕਰ ਨੇ ਭਗਤ ਨੇ, ਉਹਨਾਂ ਨੇ ਇਸ ਸਿਕਦਾਰੀ ਤੋਂ ਕੀ ਡਰਨਾ ਤੇਰੀ ਰਾਜਸੀ ਸਤਾ ਤੋਂ।
ਜਾਂ ਸਿਕਦਾਰਾਏ ਪਵਾ ਜੰਜੀਰੀ,
ਜਿਹੜੇ ਸਿਕਦਾਰੀ ਆਪਣੇ ਹੁਕਮ ਚਲਾਉਣ ਵਾਲੇ ਨੇ ਉਹਨਾਂ ਦੇ ਗਲਾਂ ਦੇ ਵਿੱਚ ਹੀ ਸੰਗਲ ਪੈਂਦੇ ਨੇ, ਜੰਜੀਰੀਆਂ ਉਹਨਾਂ ਦੇ ਗਲਾਂ ਵਿੱਚ ਪੈਂਦੀਆਂ ਨੇ, ਔਰ ਉਹਨਾਂ ਨੂੰ ਉਸ ਪਰਲੋਕ ਦੇ ਅੰਦਰ ਬੰਨ ਕੇ ਲਿਜਾਇਆ ਜਾਂਦਾ ਹੈ।
ਤਾਂ ਚਾਕਰ ਹੱਥੋਂ ਮਰਨਾ,
ਫਿਰ ਇਹਨਾਂ ਪਰਮੇਸ਼ਰ ਦੇ ਭਗਤਾਂ ਦੇ ਹੱਥੋਂ ਹੀ ਮਰਦੇ ਨੇ ਬੰਨੇ ਹੋਏ, ਫਿਰ ਛੁੱਟ ਨਹੀਂ ਸਕਦੇ।
ਦੋਹਰਾ
ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਪਾਵਨ ਬਚਨ ਨੇ, ਮੇਰੀ ਬੰਧੀ ਭਗਤ ਛਡਾਵੇ, ਬੰਧਾ ਭਗਤ ਨਾ ਛੁੱਟੇ, ਮੋਹੇ ਇੱਕ ਸਮੇਂ ਮੋਕੋ ਗਹਿ ਬੰਧਾ ਹੁਣ ਮੋਹ ਪੈ ਜਵਾਬ ਨਾ ਹੋਏ। ਜਿਹੜੇ ਪਰਮੇਸ਼ਰ ਦੇ ਭਗਤਾਂ ਦੇ ਬੱਧੇ ਹੋਏ ਉਹ ਪਰਮੇਸ਼ਰ ਵੀ ਛੱਡ ਨਹੀਂ ਸਕਦਾ, ਪਰਮੇਸ਼ਰ ਦਾ ਬੰਨਿਆ ਹੋਇਆ ਭਗਤ ਛਡਾ ਲੈਂਦੇ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜੇ ਜਿਹੜੇ ਸਰਦਾਰੀ ਕਰਨ ਵਾਲੇ ਨੇ, ਹੁਕਮ ਚਲਾਉਣ ਵਾਲੇ ਨੇ, ਉਹ ਇਹ ਮਤਾਂ ਸੋਚਣ ਕਿ ਅਸੀਂ ਇੱਥੇ ਹੁਕਮ ਚਲਾ ਲਿਆ ਤੇ ਅੱਗੇ ਵੀ ਸਾਡਾ ਹੀ ਚੱਲਣਾ, ਮਹਾਰਾਜ ਕਹਿੰਦੇ ਉੱਥੇ ਸੰਗਲਾਂ ਦੇ ਨਾਲ ਬੰਨ ਕੇ ਲਿਜਾਇਆ ਜਾਣਾ, ਫਿਰ ਚਾਕਰ ਹੱਥੋਂ ਮਰਨਾ, ਫਿਰ ਇਹਨਾਂ ਪਰਮੇਸ਼ਰ ਦੇ ਭਗਤਾਂ ਦੇ ਹੱਥੋਂ ਹੀ ਬੱਝੇ ਹੋਏ ਮਰਦੇ ਹਨ।
ਦੋਹਰਾ ਤੂੰ ਜੇ ਭਇਆ ਸਿਕਦਾਰ ਜੱਗ,
ਮਹਾਰਾਜ ਕਹਿੰਦੇ ਕੀ ਹੋਇਆ ਜੇ ਤੂੰ ਕਲਯੁਗ ਇਸ ਸੰਸਾਰ ਦੇ ਵਿੱਚ ਸਰਦਾਰੀ ਪ੍ਰਾਪਤ ਕਰਕੇ ਤੇ ਆਪਣੇ ਆਪ ਨੂੰ ਵੱਡਾ ਅਖਵਾਉਣ ਲੱਗ ਗਿਆ ਹੈ।
ਹਮ ਚਾਕਰ ਕਰਤਾਰ,
ਅਸੀਂ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕਰਤਾਰ ਦੇ ਭਗਤ ਹਾਂ, ਚਾਕਰ ਹਾਂ।
ਜਦ ਤੂੰ ਲੇਖਾ ਦੇਓਗੇ,
ਜਦ ਤੂੰ ਅੱਗੇ ਜਾ ਕੇ ਪ੍ਰਲੋਕ ਵਿੱਚ ਲੇਖਾ ਦੇਵੇਂਗਾ,
ਹੋਵੇਂ ਵਸੀ ਹਮਾਰ,
ਜਦੋਂ ਸਾਡੇ ਵਸੀਕਾਰ ਹੋਵੇਗਾ ਫਿਰ ਛੁੱਟ ਨਹੀਂ ਸਕੇਗਾ।
ਜਾਓ ਭਾਈ ਸੁਣ ਕਾ ਯੁਗ ਕਰ ਬੰਧਤ ਭਇਓ,
ਇਸ ਵੇਲੇ ਕਲਯੁਗ ਨੇ ਸੁਣ ਕਰਕੇ ਮਹਾਰਾਜ ਜੀ ਦਾ ਉਪਦੇਸ਼ ਦੋਨੇ ਹੱਥ ਜੋੜੇ,
ਦੀਨ ਹੋਏ ਬੋਲਣ ਅਸ਼ਕੀਓ,
ਬੜੀ ਅਧੀਨਤਾ ਦੇ ਸਹਿਤ ਹੋ ਕਰਕੇ ਮਹਾਰਾਜ ਦੇ ਸਨਮੁਖ ਬੇਨਤੀ ਕਰਨ ਲੱਗਾ।
ਇਸੀ ਹੇਤ ਮੈਂ ਤੁਮ ਢਿੱਗ ਆਇਓ,
ਸਤਿਗੁਰੂ ਮਹਾਰਾਜ ਇਸੇ ਕਰਕੇ ਮੈਂ ਆਪ ਜੀ ਦੀ ਸ਼ਰਨ ਗ੍ਰਹਿਣ ਕੀਤੀ ਹੈ, ਮੈਨੂੰ ਪਤਾ ਕਿ ਅੱਗੇ ਬਹੁਤ ਭਾਰੀ ਕਸ਼ਟ ਮਿਲਣਾ, ਮੈਂ ਬੱਝਾ ਹੋਇਆ ਛੁੱਟ ਨਹੀਂ ਸਕਦਾ, ਆਪਣੀ ਬੰਦ ਖਲਾਸੀ ਕਰਨ ਵਾਸਤੇ ਆਪ ਜੀ ਦੀ ਸ਼ਰਨ ਲਈ ਹੈ।
ਸ੍ਰੀ ਨਾਨਕ ਤੁਮ ਨਾਮ ਧਰਾਇਓ,
ਸਤਿਗੁਰੂ ਮਹਾਰਾਜ ਆਪ ਜੀ ਨੇ ਇਸੇ ਕਰਕੇ ਨਾਨਕ ਨਾਮ ਧਰਾਇਆ ਹੈ ਕਿਉਂਕਿ ਤੁਹਾਡੇ ਨਾਨਕ ਪਦ ਦੇ ਅਰਥ ਹੀ ਇਹੀ ਨੇ, ਜਿਹੜਾ ਆਪ ਜੀ ਦੀ ਸ਼ਰਨ ਵਿੱਚ ਆ ਜਾਵੇ ਉਸ ਨੂੰ ਦੁੱਖਾਂ ਤੋਂ ਰਹਿਤ ਕਰਨਾ, ਤੇ ਮਹਾਰਾਜ ਮੈਂ ਆਪ ਜੀ ਦੀ ਸ਼ਰਨ ਆਇਆ, ਕਿਰਪਾ ਕਰੋ ਮੇਰੀ ਵੀ ਲਾਜ ਰੱਖੋ, ਆਪਣਾ ਬਿਰਧ ਸੰਭਾਲੋ।
ਤੁਮ ਕਰਤਾਰ ਵਿਖੇ ਨਹਿ ਭੇਵਾ,
ਕਿਉਂਕਿ ਤੁਹਾਡੇ ਵਿੱਚ ਔਰ ਅਕਾਲ ਪੁਰਖ ਵਾਹਿਗੁਰੂ ਵਿੱਚ ਕੋਈ ਭੇਦ ਭਾਵ ਨਹੀਂ ਹੈ।
ਇੱਕ ਓੰਕਾਰ ਦੇਵ ਪਤ ਦੇਵਾ,
ਤੁਸੀਂ ਇੱਕ ਓੰਕਾਰ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਹੋ, ਔਰ ਇੰਦਰ ਜੋ ਦੇਵਤਾ, ਦੇਵਤਿਆਂ ਦਾ ਦੇਵਤਾ ਜੋ ਇੰਦਰ ਹੈ, ਉਸ ਦੇ ਵੀ ਤੁਸੀਂ ਵੱਡੇ ਦੇਵਤੇ ਹੋ।
ਭੇਟਾ ਲਿਹੋ ਕਿਰਤਾਰਥ ਕਰੀਏ,
ਮਹਾਰਾਜ ਕਿਰਪਾ ਕਰਕੇ ਹੁਣ ਮੇਰੇ ਕੋਲੋਂ ਕੁਝ ਕੁ ਤੁਛ ਭੇਟਾ ਲੈ ਲਵੋ, ਜਿਸ ਕਰਕੇ ਮੈਂ ਨਿਹਾਲ ਹੋ ਜਾਵਾਂ। ਜਿੰਨਾ ਚਿਰ ਤੁਸੀਂ ਮੇਰੀ ਇਹ ਭੇਟਾ ਆਪਣੇ ਕੋਲ ਅੰਗੀਕਾਰ ਨਹੀਂ ਕਰਦੇ, ਤਦ ਤੱਕ ਮੇਰੇ ਹਿਰਦੇ ਦੀ ਪ੍ਰਸੰਨਤਾ ਨਹੀਂ ਹੈ। ਤੇ ਤੁਸੀਂ ਮੇਰੇ ਕੋਲੋਂ ਤੁਛ ਭੇਟਾ ਲਵੋ ਤੇ ਮੇਰੀ ਹਿਰਦੇ ਦੀ ਪ੍ਰਸੰਨਤਾ ਹੋਵੇ।
ਗੁਨਾਹ ਕੀਏ ਸਗਰੇ ਪਰ ਹਰੀਏ,
ਜਿਹੜੇ ਮੈਂ ਗੁਨਾਹ ਕੀਤੇ ਨੇ, ਔਗਣ ਕੀਤੇ ਨੇ, ਅਵਗਿਆ ਕੀਤੀ ਹੈ, ਨਿਰਾਦਰ ਕੀਤਾ, ਕਿਰਪਾ ਕਰਕੇ ਉਹ ਬਖਸ਼ ਲਵੋ।
ਦੋਹਰਾ ਕੰਚਨ ਮੰਦਰ ਸੁੰਦਰੰ,
ਸਤਿਗੁਰੂ ਮਹਾਰਾਜ ਕਿਰਪਾ ਕਰਕੇ ਮੈਂ ਤੁਹਾਨੂੰ ਇੱਕ ਕੰਚਨ ਸੋਨੇ ਦੇ ਸੁੰਦਰ ਮੰਦਰ ਜਿਹੜੇ ਉਹ ਬਣਾ ਕੇ ਦਿੰਦਾ ਹਾਂ ਰਹਿਣ ਵਾਸਤੇ।
ਰਤਨ ਜੜੇ ਜਨਮਾਹੇ,
ਜਿਨ੍ਹਾਂ ਦੇ ਵਿੱਚ ਰਤਨ ਜੜੇ ਹੋਣਗੇ, ਭਾਵ ਕੰਧਾਂ ਦੇ ਨਾਲ ਮਣੀਆਂ ਸੋਹੀਆਂ ਹੋਣਗੀਆਂ, ਸੋਭਨੀਕ ਲੱਗਣਗੀਆਂ।
ਮੋਤੀ ਕੀ ਤੋਰਨ ਰੁਚਿਰ,
ਤੇ ਮੋਤੀਆਂ ਦੇ ਜਿਵੇਂ ਖੁਸ਼ੀ ਦੇ ਮਾਹੌਲ ਦੇ ਵਿਚ, ਵਿਆਹ ਸ਼ਾਦੀ ਦੇ ਵਿਚ ਜਦੋਂ ਘਰ ਦੇ ਵਿਚ ਕੋਈ ਖੁਸ਼ੀ ਦੀ ਲਹਿਰ ਹੋਵੇ, ਤੇ ਆਮ ਘਰਾਂ ਦਾ ਰਿਵਾਜ ਹੈ, ਇਲਾਕਿਆਂ ਦਾ ਰਿਵਾਜ ਹੈ ਕਿ ਪੱਤਿਆਂ ਦੇ ਤੋਰਨ ਬਣਾ ਕੇ ਤੇ ਦਰਵਾਜ਼ੇ ਦੇ ਉੱਪਰ ਬੰਨੇ ਜਾਂਦੇ ਨੇ, ਤੇ ਕਲਯੁਗ ਕਹਿੰਦਾ ਮਹਾਰਾਜ ਮੈਂ ਮੋਤੀਆਂ ਦੇ ਤੋਰਨ ਬਣਾ ਕੇ ਤੇ ਉਹਨਾਂ ਦਰਵਾਜ਼ਿਆਂ ਦੇ ਅੱਗੇ ਬੰਨਾਂਗਾ।
ਅਤ ਸੁਗੰਧ ਹੋਏ ਜਾਹੇ,
ਫਿਰ ਉਹਨਾਂ ਮੰਦਰਾਂ ਦੇ ਵਿਚ ਜਿਹੜੀਆਂ ਅਤਰ ਫੁਰਲੇਲ ਸੁਗੰਧੀਆਂ ਨੇ ਉਹਨਾਂ ਦਾ ਛਿੜਕਾ ਕਰਾਵਾਂਗਾ।
ਚੌਪਾਈ ਕਸਤੂਰੀ ਕੁੰਗੂ ਛਿੜਕਾਵਾਂ,
ਫਿਰ ਕਸਤੂਰੀ ਕੁੰਗੂ ਇਹਨਾਂ ਜਿਹੜੀਆਂ ਸੁਗੰਧੀਆਂ ਵਾਲੀਆਂ ਵਸਤੂਆਂ ਨੇ ਇਹਨਾਂ ਦਾ ਛਿੜਕਾ ਕਰਾਂਗਾ।
ਚੰਦਨ ਕੇ ਸ਼ੁਭ ਲੇਪ ਕਰਾਵਾਂ,
ਫਿਰ ਚੰਦਨ ਇਹਨਾਂ ਦੇ ਵਿਚ ਮਿਲਾ ਕਰਕੇ ਜਿਵੇਂ ਪਲਸਤਰ ਕੰਧਾਂ ਨੂੰ ਕਰ ਦੇਈਦਾ, ਫਿਰ ਇਹਨਾਂ ਸੁਗੰਧੀਆਂ ਦਾ ਲੇਪਨ ਬਣਾ ਕੇ ਕੰਧਾਂ ਦੇ ਨਾਲ ਲਿਪ ਦੇਵਾਂਗਾ, ਉਹਨਾਂ ਦੇ ਵਿਚੋਂ ਸੁਗੰਧੀਆਂ ਆਉਣਗੀਆਂ।
ਬੈਸਟ ਹੀ ਮਨ ਹੋਤ ਹੁਲਾਸਾ,
ਫਿਰ ਉਹਨਾਂ ਮੰਦਰਾਂ ਦੇ ਵਿਚ ਜਦ ਤੁਸੀਂ ਬੈਠੋਗੇ ਮਹਾਰਾਜ, ਬੜੇ ਕੌਤਕ ਕਰੋਗੇ, ਬੜਾ ਆਨੰਦ ਮਾਣੋਗੇ, ਹੁਲਾਸਾ ਮਨ ਨੂੰ ਬੜਾ ਖੁਸ਼ੀ ਪ੍ਰਗਟ ਹੋਵੇਗੀ, ਅਨੁਭਵ ਹੋਵੇਗਾ, ਭਾਵ ਬੜੀ ਪ੍ਰਸੰਨਤਾ ਮਿਲੇਗੀ।
ਇਸ ਪ੍ਰਕਾਰ ਕੇ ਰੁਚਿਰ ਆਵਾਸਾ,
ਇਸ ਤਰ੍ਹਾਂ ਦੇ ਜਦ ਸੁੰਦਰ ਮੰਦਰ ਆਪ ਜੀ ਨੂੰ ਪ੍ਰਾਪਤ ਹੋਣਗੇ।
ਚਲੋ ਅਭੈ ਤਨ ਮੰਦਰ ਮਾਹੀ,
ਮਹਾਰਾਜ ਕਿਰਪਾ ਕਰਕੇ ਹੁਣ ਇਹਨਾਂ ਮੰਦਰਾਂ ਦੇ ਵਿਚ ਤੁਸੀਂ ਚੱਲ ਕੇ ਚੱਲਣਾ ਕਰੋ।
ਇੱਛਾ ਜੇ ਲਿਆਓ ਆਹੀ,
ਜੇ ਮਹਾਰਾਜ ਆਪ ਜੀ ਦੀ ਇੱਛਾ ਹੈ ਤੇ ਇਸ ਬੀਆਬਾਨ ਇਲਾਕੇ ਦੇ ਵਿਚ ਹੀ ਲੈ ਆਉਂਦਾ ਹਾਂ।
ਇਹ ਉਪਾਇਨ ਇਹ ਗੁਣ ਖਾਨੀ,
ਗੁਣਾਂ ਦੀ ਖਾਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਕਿਰਪਾ ਕਰਕੇ ਇਹ ਮੇਰੀ ਜਿਹੜੀ ਤੁਛ ਕੋ ਭੇਟਾ ਹੈ ਆਪ ਕਿਰਪਾ ਕਰਕੇ ਲੈਣੀ ਕਰੋ। ਧੰਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਜਦ ਕਲਯੁਗ ਨੇ ਇਹ ਭੇਟਾ ਅਰਪਣ ਕਰਨ ਵਾਸਤੇ ਇਹ ਬੇਨਤੀ ਕੀਤੀ ਹੈ ਕਿ ਇਹ ਸੋਨੇ ਦਾ ਮੰਦਰ ਔਰ ਚੰਦਨ ਦਾ ਲੇਪਨ ਇਹਨਾਂ ਕੰਧਾਂ ਦੇ ਨਾਲ, ਰਤਨਾਂ ਦੀ ਜੜਤਕਾਰੀ, ਫਿਰ ਮੋਤੀਆਂ ਦੇ ਤੋਰਨ ਬਣਾ ਕਰਕੇ ਮਹਾਰਾਜ ਇਹੋ ਜਿਹੇ ਸੁੰਦਰ ਮਹਿਲ ਆਪ ਜੀ ਨੂੰ ਤਿਆਰ ਕਰਕੇ ਦੇਵਾਂਗਾ, ਜਿਨ੍ਹਾਂ ਮੰਦਰਾਂ ਦੇ ਵਿਚ ਬੈਠ ਕਰਕੇ ਆਪ ਜੀ ਦੇ ਹਿਰਦੇ ਦੀ ਪ੍ਰਸੰਨਤਾ ਹੋਵੇਗੀ ਔਰ ਮਨ ਦੇ ਹੁਲਾਸ ਆਪ ਜੀ ਦੇ ਪੈਦਾ ਹੋਣਗੇ। ਇਸ ਵੇਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਹੁਣ ਇਸ ਕਲਯੁਗ ਨੂੰ ਉਪਦੇਸ਼ ਦਿੰਦਿਆਂ ਹੋਇਆਂ ਸ੍ਰੀ ਰਾਗ ਦੇ ਅੰਦਰ ਇੱਕ ਸ਼ਬਦ ਉਚਾਰਨ ਕਰਨਾ, ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਏ ਜੁੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੇ ਨਾਓ। ਜਿਵੇਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕੱਲ ਦੇ ਦੀਵਾਨਾਂ ਦੇ ਵਿਚ ਉਪਦੇਸ਼ ਦੇਣਗੇ, ਭਾਵਨਾ ਦੇ ਨਾਲ ਸਰਵਣ ਕਰਕੇ ਲਾਹ ਪ੍ਰਾਪਤ ਕਰਾਂਗੇ। ਇੱਥੋਂ ਤੱਕ ਪ੍ਰਸੰਗ ਦੀ ਵਿਚਾਰ ਕਰਦੇ ਹਾਂ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ। ਆਓ ਸਿਮਰਨ ਦਾ ਸਮਾਂ ਹੈ, ਅੱਜ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅਨਿੰਨ ਸੇਵਕ ਭਾਈ ਮਹਾਂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ, ਜਿਨ੍ਹਾਂ ਨੇ ਅੱਜ ਦੇ ਦਿਨ ਇਹ ਸ਼ਹੀਦੀ ਪ੍ਰਾਪਤ ਕੀਤੀ ਹੈ। ਸੋ ਉਹਨਾਂ ਦੀ ਯਾਦ ਦੇ ਵਿਚ ਮਿਲ ਕਰਕੇ ਅਸੀਂ ਸਿਮਰਨ ਕਰਨ ਵਾਸਤੇ ਇਕੱਤਰ ਹੋਏ ਹਾਂ। ਕਲਗੀਧਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਪ੍ਰਸੰਨਤਾ ਭਾਈ ਮਹਾਂ ਸਿੰਘ ਜੀ ਦੇ ਉੱਪਰ ਇੰਨੀ ਹੋਈ ਸੀ ਕਿ ਜਦ ਭਾਈ ਮਹਾਂ ਸਿੰਘ ਜੀ ਦਾ ਸੀਸ ਆਪਣੇ ਪੱਟਾਂ ਦੇ ਉੱਪਰ ਰੱਖਿਆ ਤੇ ਮਹਾਰਾਜ ਜੀ ਨੇ ਇਹੀ ਗੱਲ ਕਹੀ ਸੀ ਕਿ ਭਾਈ ਮਹਾਂਸਿਆ, ਸਾਡੀ ਪੂਰੀ ਪ੍ਰਸੰਨਤਾ ਹੈ, ਤੂੰ ਦੱਸ ਕੇ ਤੈਨੂੰ ਧਰਤੀ ਦਾ ਰਾਜ ਭਾਗ ਦੇ ਦਈਏ, ਸਵਰਗ ਲੋਕ ਦਾ ਰਾਜ ਭਾਗ ਦੇ ਦਈਏ, ਤਰਲੋਕੀ ਦਾ ਰਾਜ ਦੇ ਦਈਏ, ਜੋ ਚਾਹੇ ਤੈਨੂੰ ਮਿਲ ਸਕਦਾ ਹੈ। ਤੇ ਮਹਾਰਾਜ ਦੇ ਅੱਗੇ ਭਾਈ ਮਹਾਂ ਸਿੰਘ ਜੀ ਨੇ ਇੱਕ ਹੀ ਬੇਨਤੀ ਕੀਤੀ ਸੀ ਕਿ ਮਹਾਰਾਜ ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨਪ੍ਰੀਤ ਚਰਨ ਕਮਲਾਰੇ, ਮਹਾਰਾਜ ਜੇ ਟੁੱਟੇ ਹੋ ਤੇ ਕਿਰਪਾ ਕਰੋ ਟੁੱਟੀ ਗੰਢ ਲਵੋ, ਇਹ ਵਿਦਾਵਾ ਪਾੜ ਦਿਓ। ਤੇ ਕਲਗੀਧਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਸੀ ਕਿ ਮਹਾਂਸਿਆ, ਤੂੰ ਆਪਣੀ ਮੁਕਤੀ ਦਾ ਸੋਚ ਨਹੀਂ, ਮਹਾਰਾਜ ਇਹ ਵੀ ਆਪ ਜੀ ਦੇ ਦੁਲਾਰੇ ਨੇ, ਕਿਰਪਾ ਕਰਕੇ ਇਹਨਾਂ ਨੂੰ ਵੀ ਗੰਢ ਲਓ, ਮਾਝੇ ਦੀ ਸਿੱਖੀ ਰੱਖਣਾ ਕਰੋ। ਭਾਈ ਮਹਾਂ ਸਿੰਘ ਜੀ ਨੇ ਜੋ ਮਾਝੇ ਦੀ ਸਿੱਖੀ ਰਖਾਈ ਔਰ ਟੁੱਟੀ ਗੰਢਾਈ ਹੈ, ਤਿੰਨਾਂ ਦੀ ਯਾਦ ਦੇ ਵਿਚ ਅੱਜ ਜੁੜ ਕੇ ਮਿਲ ਕਰਕੇ ਸਿਮਰਨ ਕਰਨ ਵਾਸਤੇ ਇਕੱਤਰ ਹੋਏ ਆ। ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਨ, ਸਾਨੂੰ ਵੀ ਬਹੁਬਲ ਮਿਲੇ, ਅਸੀਂ ਵੀ ਅੱਜ ਭਾਈ ਮਹਾਂ ਸਿੰਘ ਜੀ ਦੀ ਮਹਾਨ ਮਿੱਠੀ ਯਾਦ ਨੂੰ ਮਨਾਉਂਦਿਆਂ ਹੋਇਆਂ ਇੱਕ ਇੱਕ ਸਵਾਸ ਸਿਮਰਨ ਕਰਕੇ ਲਾਹਾ ਪ੍ਰਾਪਤ ਕਰੀਏ। ਅਸੀਸ ਬਖਸ਼ਿਸ਼ ਕਰਨੀ, ਦੇਹੋਂ ਸੱਜਣ ਅਸੀਸੜੀਆ, ਜਿਉਂ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।